ਪਰ ਫਿਰ ਆਪਣੇ ਅੰਦਰ ਕੁਝ ਖੁਸ਼ਕਪਣ ਵੇਖ ਕੇ ਨਿਰਾਸ਼ ਹੋ ਜਾਂਦੇ ਸਨ। ਰਸ ਮਹਾਰਸ ਦਾ ਥੋ ਨਹੀਂ ਸੀ ਪੈਂਦਾ, ਦਰਸ਼ਨ ਨਹੀਂ ਸਨ ਹੁੰਦੇ, ਨਾ ਲੀਨ ਕਰ ਲੈਣ ਵਾਲੇ, ਨਾ ਲੀਨ ਹੋ ਕੇ ਵਿੱਚ ਰੱਖ ਲੈਣ ਵਾਲੇ। ਹੁਣ ਕੁਝ ਸਮੇਂ ਤੋਂ ਕੋਈ ਝੋਲੇ ਪੈਂਦੇ ਸਨ, ਕੋਈ ਸੱਦ ਆਉਂਦੀ ਸੀ, ਜਿਸ ਦਾ ਹਾਲ ਆਪ ਜੀ ਪਿੱਛੇ ਸੁਣ ਆਏ ਹੋ ਕਿ ਰਾਜਾ ਜੀ ਤੇ ਵਜ਼ੀਰ ਨੂੰ ਆਪ ਨੇ ਦੱਸਿਆ ਸੀ। ਰਾਜਾ ਵਜ਼ੀਰ ਤਾਂ ਆਪਣਾ ਕਾਰਜਕਾਲ ਸਾਰ ਚੁੱਕੇ, ਉਨ੍ਹਾਂ ਦੀ ਤ੍ਰੇਹ ਜੋ ਆਪਣੀ ਤਬਾਹੀ ਦੇ ਭੈ ਤੋਂ ਉਪਜੀ ਸੀ, ਭੈ ਮਿਟਣ ਨਾਲ ਮਿਟ ਗਈ ਸੀ। ਉਨ੍ਹਾਂ ਦੀ ਯਾਦ ਵਿੱਚੋਂ ਰਿਸ਼ੀ ਜੀ ਦਾ ਉਤਕੰਠਾ ਭੁੱਲ ਚੁੱਕੀ ਸੀ। ਹਾਂ, ਮਨੁੱਖ ਭੁੱਲਦਾ ਹੈ, ਠੀਕ ਲੋੜ ਵੇਲੇ ਇਨਸਾਨ ਦਾ ਚੇਤਾ ਸਾਮ ਤੇ ਚੜ ਜਾਂਦਾ ਹੈ, ਪਰ ਲੋੜ ਲੰਘ ਗਈ ਤੇ ਖੁੰਡਾ ਹੋ ਜਾਂਦਾ। ਰਾਜਾ ਨੂੰ ਆਪਣਾ ਬਚਨ ਯਾਦ ਹੀ ਨਹੀਂ, ਰਿਸ਼ੀ ਦਾ ਸੁਨੇਹਾ ਚੇਤੇ ਹੀ ਨਹੀਂ। ਰਾਜਾ ਨੂੰ ਰਿਸ਼ੀ ਦਾ ਦੱਸਿਆ ਗੁਰ ਅਵਤਾਰ ਤਾਂ ਲੱਭ ਗਿਆ ਸੀ, ਰਾਜਸੀ ਲੋੜ ਸਰ ਗਈ ਸੀ। ਉਨ੍ਹਾਂ ਨੂੰ ਗੁਰੂ ਜੀ ਤਾਕਤਵਰ, ਸ਼ਕਤੀਵਾਨ, ਪੂਜਨੀਕ ਵੀ ਦਿਸੇ ਸੀ। ਨਿਸ਼ਚੇ ਵੀ ਕਰ ਲਿਆ ਸੀ ਕਿ ਆਪ ਅਵਤਾਰ ਹਨ, ਜਿੰਨੇ ਯੋਧੇ ਤੇ ਬਲੀ ਦਿਸਦੇ ਹਨ ਉਨੇ ਕੋਮਲ ਤੇ ਦਿਆਲੂ ਵੀ ਹਨ, ਖੁੱਲੇ ਦਿਲ ਵਾਲੇ ਵੀ ਹਨ, ਪਿਆਰ ਅੱਗੇ ਚਰਨਾਹਟ ਖਾਂਦੇ, ਪਿਆਰ ਦੀ ਚਰਨਾਹਟ ਛੇੜਦੇ ਸਨ, ਜਗਤ ਦਾ ਹਨੇਰਾ ਹਟਾਉਂਦੇ ਹਨ, ਮਾਰਗ ਪਾਉਂਦੇ ਹਨ, ਮੁਰਦੇ ਦਿਲਾਂ ਨੂੰ ਜਿਵਾਉਂਦੇ ਹਨ। ਹਾਂਜੀ, ਹਨ ਤਾਂ ਇਹ ਰੱਬ ਦੇ ਇਕੱਲੇ ਰੱਬੀ ਨੂਰ, ਰੱਬੀ ਰੌਂ ਤੇ ਰੱਬੀ ਚਰਨਾਟਾਂ ਲਾ ਦੇਣ ਵਾਲੇ, ਪਰ ਇਹ ਸਭ ਕੁਝ ਝਲਕਾਰੇ ਮਾਤਰ ਸਮਝਿਆ ਤੇ ਲੰਘ ਗਿਆ। ਉਨ੍ਹਾਂ ਨੂੰ ਤਾਂ ਸਹਾਇਕ ਤਾਕਤ ਦੀ ਲੋੜ ਸੀ ਜੋ ਮਿਲ ਗਈ ਸੀ। ਸੱਚ ਹੈ, ਦੁਨੀਆਂ ਤਾਂ ਸਰੀਰਕ ਚਾਹੇ ਮਾਨਸਿਕ ਸ਼ਕਤੀ ਦੀ ਲੋੜਵੰਦ ਹੈ, ਮਿਲ ਪਈ ਤੇ ਰੱਜ ਗਏ। ਆਤਮਕ ਖੇਡ ਤਾਂ ਉਹ ਨੈਣ ਵੇਖਦੇ ਹਨ ਜੋ ਤ੍ਰਿਸ਼ਨਾਲੂ ਹੋਣ, ਜਾਂ ਪਿਆਰ ਦੇ ਕੁੱਠੇ ਹੋਣ, ਜਾਂ ਜਿਨ੍ਹਾਂ ਨੂੰ ਰੱਬ ਖੋਲੇ। ਮਾਂ ਪਿਰੀ ਦੀ ਪਛਾਣ ਤੇ ਟਿਕਣ ਵਾਲੇ ਨੈਣ ਹੋਰ ਹੀ ਹਨ। ਸੋ ਰਾਜੇ ਤੇ ਵਜ਼ੀਰ ਦੇ ਦਿਮਾਗ ਨੂੰ ਸੁੱਤੀ ਉਪਕਾਰੀ ਖਿੱਚ ਕੋਈ ਬਾਕੀ ਨਹੀਂ ਸੀ ਕਿ ਜਿਸ ਨਾਲ ਰਿਖੀ ਚੇਤੇ ਆਉਂਦਾ। ਆਪਣੀ ਲੋੜ ਪੂਰੀ ਹੋ ਗਈ ਸੀ, ਭੁੱਲ ਗਏ ਸੀ, ਪਰ ਇਧਰ ਜੋ ਲੱਗੀਆਂ ਸਨ, ਜਿਸ ਦੀ ਸੌ ਤੋਂ ਉੱਤੇ ਅਰਬਲਾ ਹੋਵੇ, ਜਿਸ ਨੇ ਸਾਰੀ ਉਮਰ ਮੋਹ ਮਾਇਆ ਤਿਆਗ ਕੇ ਗਹਿਬਰ ਬੰਗ ਤੇ ਨਦੀ ਦੇ ਕੰਢੇ ਸੱਚੀ ਮੁੱਚੀ ਦੇ ਤਪ ਤੇ ਸਾਧਨਾ ਵਿੱਚ ਗੁਜ਼ਾਰੀ ਹੋਵੇ, ਜਿਸ ਨੂੰ ਹੁਣ ਕੋਈ ਝੌਲਾ ਪੈਂਦਾ ਹੋਵੇ, ਕੋਈ ਸੁਖ ਸਵਪਨ ਆਇਆ ਹੋਵੇ, ਉਸ ਦੀ ਤਾਂਗ ਕਿੰਨੀ ਤ੍ਰਿਖੀ ਹੋਏਗੀ। ਸੱਚ, ਗ੍ਰਸਤ ਵਿੱਚ ਗ੍ਰਸੇ ਲੋਕੀ ਤਿਆਗ ਨੂੰ ਮਖੌਲ ਤਾਂ ਕਰ ਲੈਂਦੇ ਨੇ, ਸਤਿਗੁਰ ਦੇ ਗ੍ਰਸਤ ਉਦਾਸ ਆਦਰਸ਼ ਅੱਗੇ ਇਸ ਲਈ ਤਿਆਗ ਦੀ ਲੋੜ ਹੈ ਵੀ ਨਹੀਂ, ਪਰ ਗ੍ਰਸਤ ਵਿੱਚ ਮੋਹ ਮਾਇਆ ਵਿੱਚ ਤੇ ਮੈਂ ਮੇਰੀ ਵਿੱਚ ਫਸੇ ਗ੍ਰਸੇ ਲੰਪਟ ਲੋਕ ਜਰਾ ਤਿਆਗ ਕਰਕੇ ਤਾਂ ਵੇਖਣ। ਸਹੀ ਹੈ ਕਿ ਤਿਆਗ ਕੀ ਅਰਥ ਰੱਖਦਾ ਹੈ ਤੇ ਸੱਚਾ ਤਿਆਗ ਕਿੰਨਾ ਕੁ ਕਠਿਨ ਹੈ। ਰਾਜਾ ਭੁੱਲ ਚੁੱਕਾ ਸੀ, ਵਜ਼ੀਰ ਨੂੰ ਚੇਤਾ ਵਿਸਰ ਚੁੱਕਾ ਸੀ, ਪਰ ਰਿਖੀ ਨੂੰ ਜੋ ਰੁਖੜਾ ਨਦੀ ਕਿਨਾਰੇ ਬੈਠਾ ਮੌਤ ਦੀ ਢਾਹ ਦੇ ਦਿਨ ਗਿਣ ਰਿਹਾ ਸੀ, ਡਾਢੀ ਤਾਂਗ ਲੱਗ ਰਹੀ ਸੀ। ਰਿਖੀ ਸੋਚਦਾ ਸੀ ਰਾਜਾ ਭੁੱਲ ਗਿਆ, ਮਤਲਬ ਸਾਰ ਕੇ ਵਿਸਾਰੇ ਪੈ ਗਿਆ ਕਿ ਉਸਦੀ ਖੋਜ ਤੇ ਟੋਹ ਟਿਕਾਣਾ ਜੋ ਬੰਨਦਾ ਸੀ ਖੰਡਤ ਨਿਕਲੇ ਕਿ ਰਾਜਾ ਆਪੇ ਆਪ ਢੂੰਡ ਵਿੱਚ ਹੈ। ਭਗਵਾਨ ਜਾਣੇ ਕੀ ਵਰਤੀ, ਰਿਸ਼ੀ ਉਜਾੜ ਵਿੱਚ ਵਸੋ ਤੋਂ ਦੂਰ ਬੈਠਾ ਹੈ, ਕੌਣ ਪਤਾ ਦੇਵੇ। ਗਵਾਲਾ ਇੱਕ ਮੁੰਡਾ ਹੈ ਜੋ ਸੇਵਾ ਕਰਦਾ ਹੈ, ਸੋ ਕਦੇ ਬਣ ਗਿਆ ਕਦੇ ਹੋਰ ਕੰਮੇ ਰੁੱਝਾ। ਰਿਸ਼ੀ ਕਦੇ ਖਿਆਲ ਕਰੇ, ਹੇ ਭਗਵਾਨ, ਮੈਂ ਬਿਰਧ ਹੋ ਗਿਆ ਹਾਂ, ਸਰੀਰ ਦੇ ਰਸ ਅੰਦਰੋਂ ਸੁੱਕ ਰਹੇ ਹਨ, ਮੇਰਾ ਮਗਜ ਵੀ ਕਰੜਾ ਹੋ ਰਿਹਾ ਹੈ, ਕੀ ਜਾਣਾ। ਜਿਸ ਨੂੰ ਮੈਂ ਝਾਵਲਾ ਆਖਦਾ ਹਾਂ ਉਹ ਅਸਲੀ ਇਸ਼ਾਰਾ ਕੋਈ ਨਹੀਂ ਸੀ, ਕੀ ਦਿਮਾਗ ਦੀ ਕੋਈ ਕਸਰ ਸੀ, ਜਾਂ ਨਿਹਰਾ ਝਾਵਲਾ, ਕੋਈ ਪਰਛਾਵਾਂ, ਕੋਈ ਭਲੇਵਾ ਸੀ। ਮੈਂ ਐਵੇਂ ਅੰਤ ਸਮੇਂ ਪਿਆ ਸ਼ੁਦਾ ਦੇ ਪੈਰ ਚੁੰਮਦਾ ਹਾਂ, ਪਰ ਫਿਰ ਅੰਦਰੋਂ ਇੱਕ ਆਵਾਜ਼ ਆਵੇ, ਨਹੀਂ ਨਹੀਂ, ਇਹ ਮੇਰਾ ਕੋਈ ਝਾਵਲਾ ਝਲਕਾ ਨਹੀਂ ਹੈ, ਇਹ ਕਿਸੇ ਸੱਚ ਦਾ ਇਸ਼ਾਰਾ ਹੈ, ਕਿਸੇ ਦਿਵਿਆਤਾ ਦਾ, جس دا اصلی رنگ اصلی روپ ویکھن دی تاب میرے پاس نہیں ہے. آہو دیو، کیا دیو بھی حاصل کرتا ہے؟ یہ سرجنہار بشمبر اپنے بڈھی سیوک نال انت سمے کوئی پیار کر، کوئی تارس دے، چت ٹکانے کر کے ٹرا، نشچنت ہو کے مرا، اس طرح دہاوے کر کے رو پوے، اس دے ہنجو دے کے بالکا کئی بار پوچھے، مہاراج آپ نو کوئی میتھو دکھ ہویا کہ آپ رو پیندے ہو؟ اس دے پوڑے پن تے ترس کھا کے رشی جی پیار دے کے دلاسا دیا کرنا، بچہ نہیں، میرے اندر کوئی اگم مو لگ گئی ہے. جس طرح کوئی جوانی دے ویگ وچ پیار دے ہاتھ وچ رڑدا ہے، میں کسی انڈٹھے پیار وچ بڈھا ہو کے رڑدا پیا ہاں. تو چنتا نہ کریا کر، کدے بڈھا ترب کٹھیا کرے تے آپ مہارے او آئے کہہ دیا کرے، پر وہ کسی پتھر گرن دی کسی بن پسو دی آٹ نکلے. کدے اس نو وہ سد سنے وے جو اس نے جڑے دھیان وچ سنی سی، کدے وہ سوپن دن دی وی آ جاوے، کدے پھر نراشا آوے، کدے تانگ تکھی ہو کے نربل کر سٹے. گیان دھیان پڑے سنے سب وسر جان، موت تو پہے آوے کہ کی میں بن دیکھے بنا درشنا ٹر جاسا. اس طرح دے سرت دی ٹکاؤ تے ہلاؤ وچ ایک اڈولتا آوے، پھر ایک کمزوری تا جاوے جس نال کچھ سکھ تے ٹھنڈ جاپے، پر نربلتائی کئی ویر نٹال کر دے وے. ایک دن اداس ہو کے رکھی نے بالکی نو کیا، بیٹا میرے شریر دا پتا نہیں، آربلا پوری ہو گئی ہے، کسی ویلے چل بسلا ہے، تو جد میں مر جاواں میرے شریر نو جمنا دے ویگ وچ پرواہ کر دے میں، یہ گائیاں لے کے اپنے پنڈ چلا جاوے. کدے تو سنے کہ کوئی اوتار پرگٹ ہویا ہے تا اس دے چرنا وچ جا کے میرا اے سنیا دے دے میں کہ ایک سکھ دا تپیا جمنا تٹ تے درشنا دیا لوچنا وچ ٹر گیا ہے، اس دے گوڈے گٹے ٹر دے نہیں سن جو آپ لبدا، نہ ہی اس دے پاس تان سی جو ٹول کراؤں دا، اس دے پاس کوئی منوکھ بھی نہیں سن جو سوہاں کڑ دے، اس نو چوڑا پہندا سی، سادھ سنائی دیندی سی، او ترپ دا سی، سک دا سی، لوش دا سی، صدران دا سی، پر اپڑ نہیں سی سکتا. ایوں لوہدا لوہدا رات کاندا تکاندا آساں پریا ٹر گیا ہے اس دی باڑی کرنے. بالکا سندا اداس ہوندا پھر رو پیندا، پر رہی جی دے حکم دا بدھا اینا سی کہ سارے اکھر یاد کردا تے انہاں نوں پکاؤندا رہندا، پھر انہاں نوں سناؤندا سی کہ متے میں کچھ وچوں بھول نہ جاواں. کدے بالکا آپ اداس ہو جاندا سی، آپ مہارے اکھیاں چوں پانی وگدا، تے ڈڈو لکھا ہو کے کہہ دیندا سی، بابا جی میں کی کر سا؟ تاریخی جی آخدے تو انہاں دی ٹول کری، میرے پاگتا نہیں پر خبریں تیرے ہون، تے جدو تو میرا انہاں نوں سنیہا دیویں تا تیرے تے ترٹ پین. اگو بالکا پوچھے جی کوئی اہدا اتا پتا تا دیو، میں ہن جا کے راتی ستے پے جا لیا جی، کوئی اتا پتا دیو تا میں ہن جا کے راتی ستے پے چا لیا ہوں، منجے سمیت چک لیا ہوں. ہری جی ہس پے، اگو آخنا ایو نہ کہو، او ربی رون والے رب روپ ہاں. بالکا کہے پھر آپ آدھے کیوں نہیں؟ رکھی شہنا سے کہنے لگا میرے کرم میرے پاک. پھر بالکا نشانیاں پوچھنے لگتا، ਤਾਂ ਆਪਨੇ ਦੱਸਣਾ ਸਰੀਰ ਦੇ ਲੰਮੇ ਹਨ, ਥੋੜਾ ਪਤਲੇ ਹਨ, ਪਰ ਡਾਢੇ ਤਕੜੇ ਹਨ, ਉਮਰਾਂ ਵਿੱਚ ਚੜ੍ਹਦੀ ਜਵਾਨੀ ਤੇ ਕੁਮਾਰ ਹਨ, ਸ਼ਸਤਰਧਾਰੀ ਹਨ ਬੇਟਾ, ਫਿਰ ਕੇਸਾਂ ਵਾਲੇ ਹਨ, ਸੋਹਣੀ ਨਿੱਕੀ ਨਿੱਕੀ ਕੁੰਡਿਆਲੀ ਦਾੜੀ ਨਿਕਲ ਰਹੀ ਹੈ, ਚਿਹਰੇ ਤੇ ਤੇਜ ਤਪ ਜਬੇ ਵਾਲੇ ਹਨ, ਪਿਆਰ ਵਿੱਚ ਮਿੱਠੇ ਮਿੱਠੇ ਰਸ ਭਿੰਨੜੇ ਹਨ। ਬਾਲਕਾ ਅੱਖਾਂ ਮੀਟ ਕੇ ਸੁਣੇ, ਫਿਰ ਕਹੇ, ਮੈਂ ਇੰਨੀਆਂ ਗੱਲਾਂ ਕਿੱਥੋਂ ਪਰਖਾਂਗਾ। ਤਾਰੀਖੀ ਨੇ ਕਿਹਾ, ਉਹਨਾਂ ਦੇ ਹੱਥ ਜਦ ਪਲਮਦੇ ਨੇ ਤਾਂ ਉਹਨਾਂ ਦੇ ਗੋਡਿਆਂ ਤੱਕ ਜਾਂਦੇ ਹਨ। ਇਸ ਨਿਸ਼ਾਨੀ ਤੇ ਬਾਲਕਾ ਖੁਸ਼ ਹੋਇਆ ਤੇ ਉੱਠ ਕੇ ਆਪਣੇ ਹੱਥ ਲੰਮੇ ਕਰਕੇ ਵੇਖੇ, ਕਦੇ ਰਿਖੀ ਦੇ ਹੱਥ ਲੰਮੇ ਕਰਕੇ ਵੇਖੇ, ਹੁਣ ਤਸੱਲੀ ਆ ਗਈ ਕਿ ਪਰਖ ਲਵਾਂਗਾ। ਕਹਿਣ ਲੱਗਾ, ਬਾਬਾ ਜੀ, ਹੋਰ ਕਿਸੇ ਦੀਆਂ ਬਾਹਾਂ ਇੰਨੀਆਂ ਲੰਮੀਆਂ ਨਹੀਂ ਹੁੰਦੀਆਂ। ਰਿਖੀ ਜੀ ਨੇ ਕਿਹਾ, ਕਿਸੇ ਦੀਆਂ ਨਹੀਂ। ਅੱਗੋਂ ਬਾਲਕਾ ਭੋਲੇ ਪਾ, ਭਲਾ ਮੇਰੇ ਆ ਕੇ ਤੇ ਉਹ ਪਲਮਾ ਦੇਣਗੇ। ਇਸ ਭੋਲੇਪਨ ਤੇ ਰਿਖੀ ਹੱਸ ਪਿਆ ਤੇ ਕਹਿਣ ਲੱਗਾ, ਤੂੰ ਨਾਲ ਨਾਲ ਰਹੀ, ਚੇਚਾ ਕੁਝ ਨਾ ਆਖੀ, ਜਦੋਂ ਕਿਤੇ ਬਾਹਾਂ ਆਪੇ ਪਲਮ ਪੈਣ ਤੇ ਤੂੰ ਨਿਸ਼ਚੇ ਹੋ ਜਾਵੀ ਤਾਂ ਪੈਰੀ ਪੈ ਕੇ ਖਿਮਾ ਮੰਗ ਕੇ ਮੇਰਾ ਸੁਨੇਹਾ ਦੇ ਛੱਡੀ। ਬਾਲਕੇ ਨੇ ਕਿਹਾ, ਉਹਨਾਂ ਦਾ ਕੋਈ ਨਾਮ ਵੀ ਹੈ? ਰਿਖੀ ਜੀ ਨੇ ਕਿਹਾ, ਨਾਮ ਤਾਂ ਹੋਊ ਪਰ ਮੈਨੂੰ ਨਹੀਂ ਪਤਾ। ਹਾਂ, ਲੋਕੀ ਉਸ ਨੂੰ ਵੱਡਾ ਅਵਤਾਰ ਕੇ ਗੁਰ ਅਵਤਾਰ ਆਖਦੇ ਹੋਣ। ਬਾਲਕਾ ਸੋਚੀ ਪੈ ਕੇ, ਗੁਰ ਗੁਰ ਗੁਰ, ਅੱਛਾ ਗੁਰ, ਭਲਾ ਜੇ ਮੈਨੂੰ ਹੁਣੇ ਟੋਰ ਦਿਓ, ਮੈਂ ਹੇਠਾਂ ਜਾ ਕੇ ਪੁੱਛਾਂ ਦੱਸਾਂ, ਭਲਾ ਜੇ ਪਤਾ ਲੱਗ ਜਾਵੇ ਤਾਂ ਤੁਸੀਂ ਦਰਸ਼ਨ ਪਾ ਲਓ। ਪਰ ਹਾਂ, ਜੇ ਮੈਂ ਜਾਵਾਂ ਤੇ ਤੁਸਾਂ ਨੂੰ ਇਸ਼ਨਾਨ ਕੌਣ ਕਰਾ ਸੀ, ਤੁਸਾਂ ਨੂੰ ਦੁੱਧ ਕੌਣ ਚੋ ਦੇਵੇ, ਗਊਆਂ ਨੂੰ ਕੌਣ ਚਾਰੇ, ਫਿਰ ਇਹਨਾਂ ਨੂੰ ਬੰਨਣਾ ਤੇ ਖੋਲਣਾ ਵੀ ਪੈਂਦਾ। ਹਾਂ ਪਤਾ ਜੀ ਕੀ ਕਰਾਂ, ਕੁਝ ਨਹੀਂ ਸੁੱਝਦੀ। ਜੇ ਮੇਰਾ ਕੋਈ ਭਰਾ ਹੁੰਦਾ ਤਾਂ ਉਸ ਨੂੰ ਤੁਸਾਂ ਕੋਲ ਛੱਡ ਜਾਂਦਾ ਤੇ ਆਪ ਭਾਲਣ ਟੁਰ ਜਾਂਦਾ। ਚਲੋ ਅੱਛਾ, ਹੁਣ ਮੈਂ ਦੁਪਹਿਰੇ ਦੋ ਘੜੀਆਂ ਦੂਰ ਨੇੜੇ ਜਾਇਆ ਕਰਾਂਗਾ, ਜੇ ਕੋਈ ਬੰਦਾ ਮੇਰੇ ਆਖੇ ਲੱਗ ਜਾਏ ਮਹੀਨਾ ਦਸ ਦਿਨ ਤੁਸਾਂ ਪਾਸ ਠਹਿਰੇ ਤਾਂ ਮੈਂ ਹੇਠਾਂ ਵੀ ਭਾਲਣ ਚਲਾ ਜਾਵਾਂ। ਰਿਖੀ ਨੇ ਕਿਹਾ, ਬੱਚਾ ਚਾਹਦਿਆ, ਬੁੱਢਿਆਂ ਠੇਰਿਆਂ ਹੱਥ ਗੋਡੇ ਕਮਜ਼ੋਰਾਂ ਦੇ ਪਾਸ ਕੌਣ ਠਹਿਰੇਗਾ, ਜਿੱਥੋਂ ਕੁਝ ਲੱਭਣਾ ਨਹੀਂ ਉਹਨਾਂ ਦੀ ਸੇਵਾ ਕੌਣ ਕਰੇਗਾ। ਤੂੰ ਹੋਰ ਕੁਝ ਨਾ ਕਰ, ਦੋ ਚਾਰ ਕੋ ਦੁਪਹਿਰੇ ਹੇਠਾਂ ਨੂੰ ਜਾਇਆ ਕਰ ਤੇ ਆਏ ਗਏ ਰਾਹ ਖੇੜੇ ਮਿਲਦੇ ਤੂੰ ਪੁੱਛਿਆ ਕਰ, ਭਾਈ ਕੋਈ ਅਵਤਾਰ ਪ੍ਰਗਟ ਤਾਂ ਨਹੀਂ ਹੋਇਆ, ਕੋਈ ਸਾਧ ਸੰਤ ਮਹਾਤਮਾ ਮੁਸ਼ਕਿਆ ਤਾਂ ਨਹੀਂ, ਜੇ ਕੋਈ ਸੂਹ ਲੱਗੇ ਤਾਂ ਆ ਦੱਸਿਆ ਕਰ। ਬਾਲਕਾ ਜੋ ਬੜੀ ਚਿੰਤਾ ਵਿੱਚ ਸੀ ਹੁਣ ਕੁਝ ਖਿੜ ਆਇਆ। ਦੋ ਗੱਲਾਂ ਉਸ ਨੂੰ ਚੰਗੀਆਂ ਲੱਭ ਗਈਆਂ, ਇੱਕ ਪਤੇ ਪੁੱਛਣ ਦੀ ਤੇ ਇੱਕ ਬਾਹਾਂ ਪਛਾਣਨ ਦੀ। ਬਾਲਕੇ ਚਾਂਦੋ ਨੇ ਹੁਣ ਰੋਜ਼ ਦਾ ਕੰਮ ਹੋਰ ਤਰ੍ਹਾਂ ਕਰਨਾ ਆਰੰਭ ਕਰ ਦਿੱਤਾ। ਸਵੇਰੇ ਰਿਖੀ ਜੀ ਨੂੰ ਇਸ਼ਨਾਨ ਪਾਣੀ ਕਰਾ, ਧੁੱਪੇ ਤਖ਼ਤ ਪੋਸ਼ ਡਾ ਕੇ ਮ੍ਰਿਗ ਸ਼ਾਲ ਤੇ ਬਿਠਾ ਦਿੰਦਾ, ਕੰਬਲੀ ਦੇ ਕੇ ਗਊਆਂ ਦੇ ਗੋਹੇ ਕੰਡੇ ਦੀ ਸੰਭਾਲ ਤੋਂ ਵਿਹਲਾ ਹੋ ਕੇ ਦੁੱਧ ਚੋ ਕੇ ਰਿਸ਼ੀ ਨੂੰ ਪਿਲਾ ਕੇ ਆਪ ਨਾ ਧੋ ਕੇ ਦੁੱਧ ਪੀ ਕੇ ਗਊਆਂ ਲੈ ਕੇ ਬਣਾ ਵਿੱਚ ਛੇੜ ਨਾ ਜਾਂਦਾ, ਜੀਕੂ ਕੇ ਅੱਗੇ ਜਾਇਆ ਕਰਦਾ ਸੀ। ਹੁਣ ਗਊਆਂ ਕੁੱਲੀਆਂ ਤੋਂ ਕੱਢ ਵਾੜੇ ਵਿੱਚ ਖੁੱਲੇ ਥਾਂ ਬੰਨ ਕੇ ਘਾਹ ਵੱਢਣ ਚਲੇ ਜਾਣਾ, ਕੁਝ ਘਾਹ ਬਰਸਾਤ ਤੋਂ ਮਗਰੋਂ ਸੁਕਾ ਕੇ ਸਾਂਭ ਰੱਖਿਆ ਸੀ। ਸੋ ਪੰਜ ਸੱਤ ਘੜੀਆਂ ਵਿੱਚ ਗਊਆਂ ਦੇ ਖਾਣ ਜੋਗਾ ਪੱਠਾ ਦੱਥਾ ਇਕੱਠਾ ਕਰਕੇ ਆਪ ਟੁਰ ਜਾਣਾ, ਕਦੇ ਤਾਂ ਉੱਪਰ ਗ੍ਰਾਂ ਵੱਲ ਫੇਰਾ ਮਾਰਨਾ, ਹਰ ਆਦਮੀ ਦੀਆਂ ਬਾਹਾਂ ਵੇਖਣੀਆਂ ਕਿ ਪਲਮਦੀਆਂ ਹਨ ਤਾਂ ਗੋਡਿਆਂ ਤੱਕ ਪਹੁੰਚਦੀਆਂ, ਕਦੇ ਹੇਠਾਂ ਦੇ ਪਿੰਡਾਂ ਵੱਲ ਜਾ ਫੇਰਾ ਮਾਰਨਾ, ਫਿਰ ਕਦੇ ਕਿਸੇ ਤੋਂ ਪੁੱਛਿਆ ਵੀ ਕਰੇ ਕੋਈ ਅਵਤਾਰ ਪ੍ਰਗਟ ਤਾਂ ਨਹੀਂ ਹੋਇਆ। ਗਿਰਾਵਾਂ ਤੋਂ ਨਿਰਾਸ਼ ਹੋ ਕੇ ਹੁਣ ਦੋ ਚਾਰ ਪੰਜ ਕੋ ਤੱਕ ਵੀ ਕਦੇ ਜਮਨਾ ਦੇ ਇਸ ਕਿਨਾਰੇ ਕਦੇ ਉਸ ਕਿਨਾਰੇ کدی چڑھ دے کدی لیں دے کدی سڑک تے کدی ایویں پھیرے ماری جایا کرے. کام اوہ جو ملے اس دیاں باہاں تکنیاں, کدے کسی دیاں باہاں تے شک پے تا کنا کنا چے اڈیق دے کھڑے رہنا کہ کد باہاں آپے پلمن تا میں صحیح کراں کہ گوڈیاں تک جاندیاں ہن کہ نہیں.